ਗੁਰੂ ਰੁਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਫੈਸਰ ਪੂਰਨ ਸਿੰਘ ਜੀ ਦੀ ਇੱਕ ਅਮੋਲਕ ਰਚਨਾ ਹੈ ਰੂਹਾਨੀ ਪ੍ਰਵਿਰਤੀ, ਉਸਦਾ ਆਖਿਰਲਾ ਅੰਕ ਹੈ 11ਵਾਂ, ਜਿਸ ਦਾ ਸਿਰਲੇਖ ਹੈ ਰੋਟੀ ਕਾਮਣੀ ਅਤੇ ਕੰਤ, ਅਤੇ ਇਸਦਾ ਅਖੀਰਲਾ ਹਿੱਸਾ ਹੈ ਗੁਰੂ ਜਾਂ ਅਵਨਾਸ਼ੀ ਕੰਤ। ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ। ਉਸ ਅਰਥਾਤ ਗੁਰੂ ਨਿੱਜੀ ਰੱਬ ਨਾਲ ਮੇਲ ਨਦਰੀ ਨਦਰ ਨਿਹਾਲ ਹੋਣ ਵਾਲੀ ਬਾਤ ਹੈ। ਇਹ ਆਪਣੇ ਉੱਚਤਮ ਅਤੇ ਸਰਵੋਤਮ ਆਪੇ ਦੀ ਅਚਾਨਕ ਪਛਾਣ ਹੈ। ਇਹ ਮਨੁੱਖ ਦੇ ਅੰਦਰਲੇ ਅਤੇ ਬਾਹਰਲੇ ਸੰਸਾਰ ਦੀ ਆਤਮ ਹਕੀਕਤ ਹੈ। ਉਸ ਬਿਨਾਂ ਘੋਰ ਅੰਧਿਆਰਾ ਹੈ। ਡਾਂਟੇ ਦੇ ਸਵਰਗ ਉਸਦੀ ਬੀਟਰਸ ਨਾਲ ਹੀ ਜਗਮਗਾ ਰਹੇ ਹਨ। ਗੁਰੂ ਦੀ ਹਜ਼ੂਰੀ ਨੂਰੀ ਦੇਵਤਿਆਂ ਅਤੇ ਫਰਿਸ਼ਤਿਆਂ ਦੇ ਰੂਹਾਨੀ ਸੰਸਾਰ ਦਾ ਰੂਹ ਵਿੱਚ ਪ੍ਰਵੇਸ਼ ਹੈ। ਇਹ ਜੋ ਕੁਝ ਹੈ ਗੁਰੂ ਵਿੱਚ ਹੀ ਸੱਚ ਹੈ, ਗੁਰੂ ਦੇ ਨਾਲ ਹੀ ਸੱਚ ਹੈ। ਉਸ ਬਿਨਾਂ ਸਾਰੇ ਦੇਵਤੇ ਅਤੇ ਫਰਿਸ਼ਤੇ ਹਨੇਰੇ ਦੇ ਭੂਤ ਪ੍ਰੇਤ ਹਨ। ਸਾਡੀ ਰੂਹ ਦੇ ਉੱਚੇ ਅਣਵੇਖੇ ਮੰਡਲਾਂ ਦੀ ਵਿਆਖਿਆ ਠੀਕ ਹੋਵੇ ਜਾਂ ਗਲਤ, ਪਰ ਮਨੁੱਖ ਦੇ ਮਨ ਵਿੱਚ ਇਸ ਜੀਵਨ ਵਿੱਚੋਂ ਇਸ ਤੋਂ ਵੱਡੀ ਕੋਈ ਇੱਛਾ ਜਾਂ ਰੱਬ ਨੂੰ ਪਾਉਣ ਦੀ ਲਾਲਸਾ ਹੀ ਨਾ ਰਹੇ ਜੇ ਮਰਨ ਪਿੱਛੋਂ ਸਾਡੀ ਹੋਂਦ ਖਤਮ ਹੋ ਜਾਵੇ। ਜਿਹੜਾ ਗੁਲਾਬ ਖਿੜਦਾ ਹੈ ਸਦਾ ਲਈ ਮਰ ਜਾਂਦਾ ਹੈ, ਇੱਕ ਵਧੀਆ ਪਖੰਡ ਹੈ। ਅਤੇ ਇਸ ਤਰ੍ਹਾਂ ਦੇ ਹੋਰ ਕਈ ਅਨੁਮਾਨ ਹਨ ਕਿ ਜੀਵਨ ਕਿਸੇ ਪਦਾਰਥ ਦੀ ਰੋਗ ਗ੍ਰਸਤ ਅਵਸਥਾ ਹੈ ਆਦਿ। ਜੇ ਅਜਿਹਾ ਹੁੰਦਾ ਤਾਂ ਸਿਤਾਰਿਆਂ ਦੀ ਚਮਕ, ਕੁਆਰੇ ਰੁਖਸਾਰਾਂ ਦੀ ਲਾਲੀ, ਮਰਦ ਅਤੇ ਕੁਦਰਤ ਦੇ ਸੰਜੋਗ ਨਾਲ ਰੂਹ ਦੇ ਖੁਸ਼ਨੁਮਾ ਵਾਅਦੇ ਇੰਨੇ ਰਹੱਸਮਈ ਅਤੇ ਦਿਲਕਸ਼ ਨਾ ਹੁੰਦੇ। ਭਾਵੇਂ ਅਸੀਂ ਇਸ ਨੂੰ ਸਾਬਤ ਨਾ ਕਰ ਸਕੀਏ, ਇਸ ਮਹਾਨ ਅਦ੍ਰਿਸ਼ਟ ਵਿੱਚ ਅੰਧ ਵਿਸ਼ਵਾਸ ਹੀ ਸਾਡੀ ਹੋਣ ਦਾ ਵਧੀਆ ਪ੍ਰਮਾਣ ਹੈ। ਹਕੀਕੀ ਰੂਹਾਨੀ ਸ਼ਕਤੀ ਮਨੁੱਖ ਨੂੰ ਆਪਣੇ ਅੰਦਰਲੇ ਸੰਸਾਰ ਤੋਂ ਪ੍ਰਾਪਤ ਹੁੰਦੀ ਹੈ। ਕਲਪਨਾ ਮਨੁੱਖ ਨੂੰ ਉਡਾਰੀ ਦੇ ਖੰਭ ਦਿੰਦੀ ਹੈ। ਸਾਰਾ ਗਿਆਨ ਅਨੁਭੂਤੀ ਹੈ। ਮਨੁੱਖ ਦੀ ਰੂਹਾਨੀ ਚੇਤਨਤਾ ਉਹਨਾਂ ਚਮਕਦੇ ਫਰਿਸ਼ਤਿਆਂ ਤੋਂ ਨਾ ਵਿਛੜਨ ਵਿੱਚ ਹੈ। ਉਹ ਜਦੋਂ ਵੀ ਕੁਰਾਏ ਪੈ ਜਾਂਦਾ ਹੈ ਉਸ ਦੀ ਮਦਦ ਕਰਦੇ ਹਨ, ਉਸ ਨੂੰ ਆਪਣੀ ਪਵਿੱਤਰ ਹਿਕੜੀ ਨਾਲ ਲਾ ਲੈਂਦੇ ਹਨ। ਫਿਰ ਦੁਹਰਾ ਦੇਈਏ, ਹਕੀਕੀ ਰੂਹਾਨੀ ਸ਼ਕਤੀ ਮਨੁੱਖ ਨੂੰ ਆਪਣੇ ਅੰਦਰਲੇ ਸੰਸਾਰ ਤੋਂ ਪ੍ਰਾਪਤ ਹੁੰਦੀ ਹੈ। ਕਲਪਨਾ ਮਨੁੱਖ ਨੂੰ ਉਡਾਰੀ ਦੇ ਖੰਭ ਦਿੰਦੀ ਹੈ। ਸਾਰਾ ਗਿਆਨ ਅਨੁਭੂਤੀ ਹੈ। ਮਨੁੱਖ ਦੀ ਰੂਹਾਨੀ ਚੇਤਨਤਾ ਉਹਨਾਂ ਚਮਕਦੇ ਫਰਿਸ਼ਤਿਆਂ ਤੋਂ ਨਾ ਵਿਛੜਨ ਵਿੱਚ ਹੈ। ਉਹ ਜਦੋਂ ਵੀ ਕੁਰਾਹੇ ਪੈ ਜਾਂਦਾ ਹੈ ਉਸ ਦੀ ਮਦਦ ਕਰਦੇ ਹਨ, ਉਸ ਨੂੰ ਆਪਣੀ ਪਵਿੱਤਰ ਹਿਕੜੀ ਨਾਲ ਲਾ ਲੈਂਦੇ ਹਨ। ਜਦੋਂ ਦੁਨਿਆਵੀ ਮਿੱਤਰ ਛੱਡ ਜਾਂਦੇ ਹਨ ਉਦੋਂ ਉਹ ਆ ਚੁੰਮਦੇ ਹਨ, ਉਸ ਦੀ ਮਾਨ ਪ੍ਰਤਿਸ਼ਠਾ ਦੀ ਰਾਖੀ ਕਰਦੇ ਹਨ। ਜੇ ਲੋੜ ਹੋਵੇ ਤਾਂ ਉਸ ਨੂੰ ਮਹਾਨ ਪਰਾਸ਼ਰੀਰਕ ਰਿਧੀਆਂ ਸਿੱਧੀਆਂ ਵਾਲਾ ਅਤੇ ਪ੍ਰਭਾਵਸ਼ਾਲੀ ਅਤੇ ਪ੍ਰਤਿਭਾਸ਼ਾਲੀ ਬਣਾ ਸਕਦੇ ਹਨ। ਉਸ ਦਾ ਹੁਕਮ ਮੰਨਦੇ ਹਨ, ਇੱਥੋਂ ਤੱਕ ਕਿ ਉਹ ਜੋ ਵੀ ਅਚੇਤ ਹੀ ਆਪਣੀ ਤੋਤਲੀ ਜ਼ਬਾਨ ਵਿੱਚੋਂ ਕਹਿ ਦੇਵੇ, ਇਹ ਉਸਦੀ ਸਰਬਕਤਾ ਅਤੇ ਸਰਬ ਸ਼ਕਤੀਮਾਨਤਾ ਦੇ ਰਹੱਸੀ ਹਨ ਜੋ ਉਸਦੇ ਸਾਥੀ ਹਨ। ਧਰਮਰਾਜ ਉਸਦੇ ਹੁਕਮ ਦੀ ਉਡੀਕ ਕਰਦਾ ਹੈ। ਉਸਦੀ ਅਰਸ਼ਾਂ ਵੱਲ ਫੇਰੀ ਇੱਕ ਨਜ਼ਰ ਸਾਰੇ ਦੇਵਤਿਆਂ ਨੂੰ ਉਸਦੀ ਮਦਦ 'ਤੇ ਲਿਆ ਖਿਲਾਰਦੀ ਹੈ। ਅਜਿਹਾ ਬੱਚਾ ਯਤੀਮਾਂ ਵਰਗਾ ਇਲਾਹੀ ਸ਼ਕਤੀ ਕਾਰਨ ਸ਼ਕਤੀਸ਼ਾਲੀ ਹੈ। ਉਹ ਉਸਦੀ ਛੋਟੀ ਜਿਹੀ ਇੱਛਾ 'ਤੇ ਨਹੀਂ, ਸਗੋਂ ਸਾਰੇ ਅੰਦਰੂਨੀ ਸੰਸਾਰ ਦੀ ਇੱਛਾ 'ਤੇ ਹੈ। ਉਹ ਕਾਮਲ ਬਾਲਕ ਹੈ ਅਤੇ ਕਾਮਲ ਪੁਰਖ ਜਿਸ ਨੂੰ ਇਸ ਤਰ੍ਹਾਂ ਗਿਆਨ ਹੈ। ਗੁਰੂ ਸਾਹਿਬ ਫੁਰਮਾਉਂਦੇ ਹਨ, ਬੱਚੇ ਨੂੰ ਜੋ ਕੁਝ ਵੀ ਉਹ ਮੰਗਦਾ ਹੈ ਦਿਓ, ਉਹਨੂੰ ਪਿਆਰ ਦਾ ਰਜਵਾਂ ਦੁੱਧ ਪਿਆਓ। ਅਜਿਹਾ ਬੱਚਾ ਉਸਨੂੰ ਵੇਖਦਾ ਹੈ, ਉਸਨੂੰ ਪੀਂਦਾ ਹੈ ਅਤੇ ਨਿਗਲ ਲੈਂਦਾ ਹੈ। ਅਜੇ ਮਨੁੱਖ ਲਈ ਹਰ ਚੀਜ਼ ਨੂਰਾਨੀ ਹੈ। ਉਹ ਹਰ ਥਾਂ ਨੂਰ ਦੀ ਵਰਖਾ ਹੁੰਦੀ ਵੇਖਦਾ ਹੈ। ਉਸ ਵਿੱਚੋਂ ਹੁਸਨ ਹਜ਼ਾਰਾਂ ਗੰਗਾ ਦੇ ਰੂਪ ਵਿੱਚ ਵਹਿ ਨਿਕਲਦਾ ਹੈ ਅਤੇ ਉਸਦੇ ਗੁਰੂ ਦੇ ਦਰਸ਼ਨਾਂ ਵਿੱਚ ਕੁੱਲ ਆਲਮ ਸਿਮਟ ਆਉਂਦਾ ਹੈ। ਇਸ ਤਰ੍ਹਾਂ ਗੁਰੂ ਦੇ ਮਨ ਵਿੱਚ ਮਨੁੱਖ ਆਮ ਕਰਕੇ ਅਤੇ ਸਪਸ਼ਟ ਤੌਰ 'ਤੇ ਸਰੀਰਕ ਹੈ, ਜਿਸ ਤੋਂ ਉੱਚਾ ਉੱਠ ਕੇ ਉਹ ਨਿਰੋਲ ਬੋਧਿਕ ਕਾਬਲ ਉਸਾਰੂ ਕਲਾਕਾਰ ਅਤੇ ਸਵਾਜਵਾਦੀ ਹੈ। ਆਪਣੇ ਇਸ ਬੌਧਿਕ ਆਪੇ ਤੋਂ ਉੱਪਰ ਉੱਠ ਕੇ ਉਹ ਵਧੇਰੇ ਕਰਕੇ ਇਲਹਾਮੀ ਅਤੇ ਰੂਹਾਨੀ ਹੈ। ਸਭ ਤੋਂ ਉੱਚੀ ਕਿਸਮ ਦਾ ਮਨੁੱਖ ਉਹ ਹੈ ਜਿਸ ਦਾ ਸਰੀਰ ਅਤੇ ਮਨ ਉਸ ਲਈ ਕੇਵਲ ਛਾਇਆ ਮਾਤਰ ਹੋਣ, ਜਿਨ੍ਹਾਂ ਦੀ ਵਰਤੋਂ ਉਹ ਕੇਵਲ ਆਪਣੇ ਆਲਿਆਂ ਸੰਦਾਂ ਜਾਂ ਆਪਣੀਆਂ ਸ਼ਕਤੀਆਂ ਵਜੋਂ ਕਰਦਾ ਹੋਵੇ, ਅਤੇ ਉਹ ਉਹਨਾਂ ਵਿੱਚੋਂ ਹੈ ਜਿਨ੍ਹਾਂ ਦੀ ਰੂਹ ਜਗਮਗਾ ਰਹੀ ਹੈ ਅਤੇ ਜਿਨ੍ਹਾਂ ਦੇ ਘੁੰਮਦੇ ਸੰਸਾਰ ਵਿੱਚ ਗੁਰੂ ਕੇਂਦਰ ਵਿੱਚ ਹੈ, ਅਤੇ ਉਹਨਾਂ ਦੇ ਅੰਦਰ ਆਪਣੇ ਆਪੇ ਦਾ ਇੱਕ ਅਜੀਬ ਜਿਹਾ ਤਾਰਕ ਮੰਡਲ ਵੱਖਰਾ ਦੇਵਤਿਆਂ ਦਾ ਅੰਦਰੂਨੀ ਸੁੰਦਰ ਸੰਸਾਰ ਝਲਕਾਂ ਮਾਰ ਰਿਹਾ ਹੈ। ਉਹ ਹਮੇਸ਼ਾ ਪਿਆਰ ਵਿੱਚ ਖੀਵਾ ਰਹਿੰਦਾ ਹੈ। ਜੋ ਲੋਕ ਆਪਣੇ ਮਨ ਵਿੱਚ ਗੁਰੂ ਤੋਂ ਕਿਸੇ ਵੱਡੇ ਰੱਬ ਦਾ ਅਹਿਸਾਸ ਰੱਖਦੇ ਹਨ, ਉਹਨਾਂ ਨੂੰ ਨਹੀਂ ਪਤਾ ਕਿ ਸਰਗੁਣ ਨਾਲ ਕਿੰਨਾ ਕੁ ਪਿਆਰ ਹੋ ਸਕਦਾ ਹੈ, ਅਤੇ ਉਹ ਇਹ ਵੀ ਨਹੀਂ ਜਾਣਦੇ ਕਿ ਇਸ ਹਨੇਰੇ ਸੰਸਾਰ ਵਿੱਚ ਮੌਤ ਤੋਂ ਪਹਿਲਾਂ ਅਤੇ ਰੋਸ਼ਨ ਸੰਸਾਰ ਵਿੱਚ ਮੌਤ ਤੋਂ ਪਿੱਛੇ ਇਸ ਨਿੱਜੀ ਮਿੱਤਰਤਾ, ਇਸ ਨਿੱਜੀ ਪਿਆਰ ਅਤੇ ਰਾਖੀ ਦੀ ਕਿੰਨੀ ਲੋੜ ਹੈ। ਫਿਰ ਦੁਹਰਾ ਦੇਈਏ, ਜਿਨ੍ਹਾਂ ਦੀ ਰੂਹ ਜਗਮਗਾ ਰਹੀ ਹੈ ਅਤੇ ਜਿਨ੍ਹਾਂ ਦੇ ਘੁੰਮਦੇ ਸੰਸਾਰ ਵਿੱਚ ਗੁਰੂ ਕੇਂਦਰ ਵਿੱਚ ਹੈ, ਅਤੇ ਉਹਨਾਂ ਦੇ ਅੰਦਰ ਆਪਣੇ ਆਪੇ ਦਾ ਇੱਕ ਅਜੀਬ ਜਿਹਾ ਤਾਰਕ ਮੰਡਲ ਵੱਖਰਾ ਦੇਵਤਿਆਂ ਦਾ ਅੰਦਰੂਨੀ ਸੁੰਦਰ ਸੰਸਾਰ ਝਲਕਾਂ ਮਾਰ ਰਿਹਾ ਹੈ, ਉਹ ਹਮੇਸ਼ਾ ਪਿਆਰ ਵਿੱਚ ਖੀਵਾ ਰਹਿੰਦਾ ਹੈ। ਜੋ ਲੋਕ ਆਪਣੇ ਮਨ ਵਿੱਚ ਗੁਰੂ ਤੋਂ ਕਿਸੇ ਵੱਡੇ ਰੱਬ ਦਾ ਅਹਿਸਾਸ ਰੱਖਦੇ ਹਨ, ਉਹਨਾਂ ਨੂੰ ਨਹੀਂ ਪਤਾ ਕਿ ਸਰਗੁਣ ਨਾਲ ਕਿੰਨਾ ਕੁ ਪਿਆਰ ਹੋ ਸਕਦਾ ਹੈ, ਅਤੇ ਉਹ ਇਹ ਵੀ ਨਹੀਂ ਜਾਣਦੇ ਕਿ ਇਸ ਹਨੇਰੇ ਸੰਸਾਰ ਵਿੱਚ ਮੌਤ ਤੋਂ ਪਹਿਲਾਂ ਅਤੇ ਰੋਸ਼ਨ ਸੰਸਾਰ ਵਿੱਚ ਮੌਤ ਪਿੱਛੋਂ ਇਸ ਨਿੱਜੀ ਮਿੱਤਰਤਾ, ਇਸ ਨਿੱਜੀ ਪਿਆਰ ਅਤੇ ਰਾਖੀ ਦੀ ਕਿੰਨੀ ਲੋੜ ਹੈ। ਇਸ ਦੁਨੀਆਂ ਵਿੱਚ ਵਿਚਰਨ ਅਤੇ ਇਸ ਨੂੰ ਛੱਡ ਦੇਣ ਪਿੱਛੋਂ ਵੀ ਰੂਹ ਦੀ ਇੱਕ ਰਸਤਾ ਦੀ ਬਹੁਤ ਲੋੜ ਹੈ। ਭੌਤਿਕ ਤੌਰ 'ਤੇ ਸੰਕੇਤਕ ਰੂਪ ਵਿੱਚ ਕਹਿੰਦੇ ਹੋਏ, ਜਿਵੇਂ ਜਿਵੇਂ ਭੂਤ ਇੱਥੇ ਲੰਡਨ, ਨਿਊਯਾਰਕ, ਲਾਹੌਰ ਅਤੇ ਕਲਕੱਤੇ ਦੀਆਂ ਗਲੀਆਂ ਦੇ ਚੱਕਰ ਕੱਢਦੇ ਹਨ, ਇਸੇ ਤਰ੍ਹਾਂ ਉੱਥੇ ਫਿਰਦੇ ਹਨ, ਅਤੇ ਰੂਹ ਨੂੰ ਸਰੀਰ ਤਿਆਗਣ ਪਿੱਛੋਂ ਸ਼ਾਂਤੀ, ਸੁੱਖ ਅਤੇ ਸੁਰੱਖਿਆ ਅਤੇ ਹਕੀਕੀ ਅਸਲੀ ਸੁੱਖ ਜੋ ਦੈਵੀ ਮਿੱਤਰਤਾ ਤੋਂ ਮਿਲਦਾ ਹੈ ਦੀ ਲੋੜ ਹੈ। ਜਿਵੇਂ ਵੇਲੀਆਂ, ਖਿਆਲੀਆਂ ਗੱਲਾਂ ਬਾਤਾਂ ਜਾਂ ਬੌਧਕ ਪ੍ਰਾਪਤੀਆਂ ਕਿ ਸਭ ਕੁਝ ਇੱਕ ਹੀ ਹੈ, ਜਿਵੇਂ ਇੱਥੇ ਕਿਸੇ ਦੀ ਜਦੋਂ ਕੋਈ ਜ਼ਾਲਮ ਮਾਸੂਮਾਂ 'ਤੇ ਜ਼ੁਲਮ ਢਾਉਂਦਾ ਹੈ ਅਤੇ ਜਦੋਂ ਕੋਈ ਜਾਨਵਰ ਕਿਸੇ ਇਸਤਰੀ 'ਤੇ ਚਪੜਦਾ ਹੈ ਮਦਦ ਨਹੀਂ ਕਰ ਸਕਦੀਆਂ, ਇਸ ਤਰ੍ਹਾਂ ਉਹ ਉੱਥੇ ਵੀ ਕਿਸੇ ਕੰਮ ਨਹੀਂ ਆਉਣਗੀਆਂ। ਹਨੇਰੇ ਦੇ ਭੂਤ ਉੱਥੇ ਰਾਹੀ ਦਾ ਰਾਹ ਰੋਕ ਲੈਂਦੇ ਹਨ, ਅਤੇ ਨੂਰੀ ਫਰਿਸ਼ਤਿਆਂ ਨਾਲ ਸਿਮਰਨ ਅਤੇ ਨਾਮ ਰਾਹੀਂ ਮੇਲ ਮਿਲਾਪ ਜਾਂ ਮਹਾਨ ਪੁਰਖਾਂ ਦੀ ਦੈਵੀ ਮਿੱਤਰਤਾ ਵਿੱਚ ਇੱਕ ਪੂਰਾ ਕਵਚ ਹੈ ਜੋ ਰੂਹ ਦੀ ਮੌਤ ਪਿੱਛੋਂ ਜਿੱਤ ਕਰਾਉਂਦਾ ਹੈ। ਫਿਰ ਦੁਹਰਾ ਦੇਈਏ, ਹਨੇਰੇ ਦੇ ਭੂਤ ਉੱਥੇ ਰਾਹੀ ਦਾ ਰਾਹ ਰੋਕ ਲੈਂਦੇ ਹਨ, ਅਤੇ ਨੂਰੀ ਫਰਿਸ਼ਤਿਆਂ ਨਾਲ ਸਿਮਰਨ ਅਤੇ ਨਾਮ ਰਾਹੀਂ ਮੇਲ ਮਿਲਾਪ ਜਾਂ ਮਹਾਨ ਪੁਰਖਾਂ ਦੀ ਦੈਵੀ ਮਿੱਤਰਤਾ ਇੱਕ ਪੂਰਾ ਕਵਚ ਹੈ ਜੋ ਰੂਹ ਦੀ ਮੌਤ ਪਿੱਛੋਂ ਜਿੱਤ ਕਰਾਉਂਦਾ ਹੈ। ਅਤੇ ਇਸੇ ਤਰ੍ਹਾਂ ਹੀ ਇਸ ਧਰਤੀ ਦੇ ਦੈਨਿਕ ਜੀਵਨ ਵਿੱਚ ਇਹ ਸਾਰੀ ਮਨੋਵਿਗਿਆਨਕ ਵਾਕ ਬਣਤਰ ਸੰਕੇਤਕ ਹੈ। ਇਹ ਅਸਲ ਵਿੱਚ ਵਾਪਰਨ ਵਾਲੀ ਗੱਲ ਦੀ ਪ੍ਰਤੀਨਿਧਤਾ ਨਹੀਂ ਕਰਦੀ। ਮੱਖੀ ਲਈ ਕਮਲ ਅਤੇ ਬਸ, ਮਨੁੱਖ ਲਈ ਕਾਮਣੀ ਜਿਸ ਨੂੰ ਪਿਆਰ ਦਾ ਹੈ ਅਤੇ ਬਸ, ਭੁੱਖੇ ਲਈ ਰੋਟੀ ਦਾ ਟੁਕੜਾ ਅਤੇ ਬਸ, ਪਿਆਸੇ ਲਈ ਪਾਣੀ ਦਾ ਪਿਆਲਾ ਅਤੇ ਬਸ, ਜਾਂ ਇਸ ਥੋੜ ਚਿਰੇ ਜੀਵਨ ਵਿੱਚ ਨੀਂਦਰ ਕਿਉਂ, ਮਨੁੱਖ ਦੇ ਮਾੜੇ ਜਿਹੇ ਯਕੀਨ ਲਈ ਬੁੱਧ, ਗੁਰੂ ਨਾਨਕ ਅਤੇ ਈਸਾ ਮਸੀਹ ਤੋਂ ਪਰੇ ਕੁਝ ਨਹੀਂ। ਜੋ ਕੁਝ ਹੈ ਤਾਂ ਉਹ ਅਚੰਬੇ ਵਿੱਚ ਲਿਵਲੀਨਤਾ ਹੈ, ਇਹ ਵਜਦ ਦੀ ਨੀਂਦਰ ਹੈ ਅਤੇ ਪਿਆਰ ਵਿੱਚ ਆਪੇ ਦੀ ਮੌਤ ਹੈ, ਇਹ ਉਸ ਤੋਂ ਛੁੱਟ ਸਭ ਕੁਝ ਨੂੰ ਭੁੱਲ ਜਾਣ ਵਾਲੀ ਦਿਸ਼ਾ ਹੈ। ਇਹ ਮਨੁੱਖ ਦੀ ਉਸ ਮਹਾਨ ਰੂਹਾਨੀ ਪ੍ਰਵਿਰਤੀ ਦੀ ਸਿੱਖੀ ਹੈ ਜੋ ਉਸਨੂੰ ਪਰਵਰਦਿਗਾਰ ਵੱਲੋਂ ਮਹਾਨ ਤੋਹਫ਼ੇ ਦੇ ਰੂਪ ਵਿੱਚ ਮਿਲੀ ਹੈ। ਰੂਹਾਨੀ ਪ੍ਰਵਿਰਤੀ ਇੱਕ ਜਿਉਂਦਾ ਜਾਗਦਾ ਪਿਆਰ ਹੈ, ਭਾਵੇਂ ਉਹ ਮਾਲਕ ਪ੍ਰਤੀ ਕੁੱਤੇ ਦੇ ਪਿਆਰ ਵਾਂਗ ਗੂੰਗਾ ਅਤੇ ਅਰਥਹੀਣ ਹੈ, ਗੂੰਗਾ ਅਤੇ ਅਰਥਹੀਣ ਹੈ। ਇਹ ਅਜਿਹਾ ਹੀ ਸਿਰਜਣਾ ਕਾਰਜ ਹੈ ਜਿਹਾ ਕਿ ਸੂਰਜ ਮੰਡਲ। ਅਸੀਂ ਮੋਮਬੱਤੀਆਂ ਬਣਾ ਸਕਦੇ ਹਾਂ, ਸੂਰਜ ਨਹੀਂ। ਮੈਂ ਗੁਰੂ ਨਾਨਕ ਦਾ ਜਸ ਗਾਉਂਦਾ ਹਾਂ, ਮੈਂ ਮੰਨਦਾ ਹਾਂ, ਕਿਉਂਕਿ ਗੁਰੂ ਨਾਨਕ ਦਾ ਆਦੇਸ਼ ਹੈ। ਭਾਈ ਵੀਰ ਸਿੰਘ ਇੱਕ ਸਿੱਖ ਕਹਿੰਦਾ ਹੈ, मैं उसका जस नहीं गाँवदा। जिस दी आराधना गुरु ग्रंथ साहिब विच है मैं केवल गुरु का जस गाँवदा हाँ। फिर दोहरा दईए, मैं गुरु नानक का जस गाँवदा हाँ, मैं मनदा हाँ क्योंकि ये गुरु नानक का आदेश है। भाई वीर सिंह एक सिख कहता है, मैं उसका जस नहीं गाँवदा जिस दी आराधना गुरु ग्रंथ साहिब विच है, मैं केवल गुरु का जस गाँवदा हाँ। वाहिगुरु जी का खालसा, वाहिगुरु जी की फतह।